ਵਿਸ਼ਾ ਹੈ ਧਰਮ ਪ੍ਰਚਾਰ। ਲੇਖ ਨੰਬਰ 16 ਭਾਗ 6। ਪਹਿਲਾਂ ਆਪਾਂ ਧਰਮ ਪ੍ਰਚਾਰ ਦੇ 5 ਨੰਬਰ ਲੇਖ ਨਾਲ ਸਾਂਝ ਪਾਈ ਸੀ। ਅੱਜ ਆਪਾਂ 6ਵੇਂ ਭਾਗ ਦੇ ਨਾਲ ਸਾਂਝ ਕਰ ਰਹੇ ਹਾਂ। ਧਿਆਨ ਸਹਿਤ, ਇਕਾਗਰਤਾ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਅਧਿਆਤਮਿਕ ਪੱਖ ਹੈ ਇਹ ਧਰਮ ਪ੍ਰਚਾਰ ਦਾ। ਨਹਿਰ ਦੇ ਵਿਚਕਾਰ ਪਾਣੀ ਦਾ ਬਹਾਉ ਸਹਿਜੇ ਹੀ ਆਪਣੇ ਵੇਗ ਵਿੱਚ ਰੁੜੀ ਜਾਂਦਾ ਹੈ। ਨਹਿਰ ਦੇ ਵਿਚਕਾਰ ਪਾਣੀ ਦਾ ਬਹਾਉ ਸਹਿਜੇ ਹੀ ਆਪਣੇ ਵੇਗ ਵਿੱਚ ਰੁੜੀ ਜਾਂਦਾ ਹੈ, ਪਰ ਜਦੋਂ ਇਹ ਪਾਣੀ ਪੁਲ ਦੇ ਦੋਹੀ ਪਾਸੇ ਥੰਮਲਿਆਂ ਨਾਲ ਟਕਰਾਉਂਦਾ ਹੈ ਤਾਂ ਇਹ ਘੁੰਮਣ ਘੇਰ ਵਿੱਚ ਫਸ ਜਾਂਦਾ ਹੈ। ਵਿਚਕਾਰਲੀ ਤਾਰਾਂ ਨਾਲੋਂ ਅੱਡ ਹੋ ਕੇ ਉੱਥੇ ਹੀ ਘੁੰਮਦਾ ਰਹਿੰਦਾ ਹੈ। ਜੇ ਕੋਈ ਕੱਖ ਕਾਨਾ ਇਸ ਘੁੰਮਣ ਘੇਰ ਵਿੱਚ ਫਸ ਜਾਵੇ ਤਾਂ ਉਹ ਵੀ ਉੱਥੇ ਹੀ ਚੱਕਰ ਲਾਉਂਦਾ ਰਹਿੰਦਾ ਹੈ। ਜੇ ਕੋਈ ਬੰਦਾ ਇਸ ਕੱਖ ਕਾਨੇ ਨੂੰ ਟੁੰਬ ਕੇ ਸਹੀ ਸੇਧ ਦੇ ਕੇ ਪਾਣੀ ਦੀ ਧਾਰਾ ਵੱਲ ਮੋੜ ਦੇਵੇ ਤਾਂ ਉਹ ਫਿਰ ਪਾਣੀ ਦੇ ਬਹਾਓ ਵਿੱਚ ਰੁੜਨ ਲੱਗ ਪੈਂਦਾ ਹੈ। ਐਨ ਇਸੇ ਤਰ੍ਹਾਂ ਜੀਵ ਦੇ ਭਰਮ ਭੁਲਾਵੇ ਜਾਂ ਸਿਆਣਪ ਦੁਆਰਾ ਇਲਾਹੀ ਹੁਕਮ ਦੀ ਜੀਵਰ ਰੌਂ ਵਿੱਚੋਂ ਨਿਕਲ ਜਾਂਦਾ ਹੈ ਅਤੇ ਮਾਇਕੀ ਜੀਵਨ ਦੇ ਘੁੰਮਣ ਕੇ ਆਵਾਗਮਨ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ। ਅਕਾਲ ਪੁਰਖ ਦੀ ਸ਼ਕਤੀ ਮਾਨ ਜੀਵਰ ਰੌਂ ਜਾਂ ਹੁਕਮ ਤੋਂ ਬੇਸੁਰਾ ਹੋ ਗਈ। ਹਾਂਜੀ, ਅਕਾਲ ਪੁਰਖ ਦੀ ਸ਼ਕਤੀ ਮਾਨ ਜੀਵਰ ਰੌਂ ਜਾਂ ਹੁਕਮ ਤੋਂ ਬੇਸੁਰਾ ਹੋ ਕੇ ਸਾਡਾ ਮਨ ਕਮਜ਼ੋਰ ਹੋ ਜਾਂਦਾ ਹੈ ਅਤੇ ਜੀਵ ਲਈ ਖੁਦ ਇਸ ਮਾਇਕੀ ਘੁੰਮਣ ਘੇਰ ਵਿੱਚੋਂ ਨਿਕਲਣਾ ਅਸੰਭਵ ਹੈ। ਇਨ ਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਵਿਸਾਰੇ ਕਿੰਚਤ ਪ੍ਰੀਤ ਨਾ ਉਪਜੈ ਜਨ ਕੋ ਜਨ ਕਹਾਂ ਕਰੇ ਵਿਚਾਰੇ। ਪੰਚ ਵਿਖਾਦੀ ਏ ਗਰੀਬਾ ਰਾਖੋ ਰਾਖਣ ਹਾਰੇ, ਇਨ ਪੰਚਨ ਮੇਰੋ ਮਨ ਜੋ ਵਿਗਾਰਿਓ ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਇਹੋ ਜਿਹੀ ਅਧੋ ਗਤੀ ਵਿੱਚ ਫਸੇ ਹੋਏ ਜੀਵਾਂ ਨੂੰ ਮੋਹ ਮਾਇਆ ਦੇ ਘੁੰਮਣ ਘੇਰ ਵਿੱਚੋਂ ਕੱਢਣ ਲਈ ਗੁਰਬਾਣੀ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਕਰਨੀ ਹੀ ਸਭ ਤੋਂ ਸੌਖਾ ਅਤੇ ਯਕੀਨੀ ਸਾਧਨ ਦੱਸਿਆ ਗਿਆ ਹੈ। ਅੰਚਲ ਗਏ ਕੇ ਸਾਧਕਾ ਤਰਨਾ ਇਹੋ ਸੰਸਾਰ, ਸਾਧ ਸੰਗਤ ਨਿਸ਼ਚੋ ਹੈ ਤਰਨਾ। ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜੈ ਤਰਣੀ, ਹਰ ਜਨ ਵੱਡੇ ਵੱਡੇ ਵੱਡ ਉੱਚੇ ਜੋ ਸਤਿਗੁਰ ਮੇਲ ਮਿਲਾਈਐ, ਘੁੰਮਣ ਘੇਰ ਮਹਾਂ ਅਤ ਬਿਖੜੀ ਗੁਰਮੁਖ ਨਾਨਕ ਪਾਰ ਉਤਾਰੀ। ਅਕਾਲ ਪੁਰਖ ਨੇ ਆਪਣੇ ਕਵਾਓ ਦੁਆਰਾ ਇਹ ਦੁਨੀਆ ਸਾਜੀ ਹੈ ਅਤੇ ਇਸ ਵਿੱਚ 84 ਲੱਖ ਜੂਨਾਂ ਉਪਾਈਆਂ ਹਨ। ਇਹਨਾਂ ਜੂਨਾਂ ਦੇ ਹਰ ਇੱਕ ਜੀਵ ਵਿੱਚ ਆਪਣੀ ਜੋਤ ਧਰ ਦਿੱਤੀ ਹੈ। ਇਹ ਇਲਾਹੀ ਜੋਤ ਗੁਪਤ ਰੂਪ ਵਿੱਚ ਜੀਵ ਦੇ ਓਤ ਪੋਤ ਰਵ ਰਹੀ ਹੈ। ਇਸ ਤਰ੍ਹਾਂ ਹਰ ਇੱਕ ਜੀਵ ਅਕਾਲ ਪੁਰਖ ਦੀ ਅੰਸ਼ ਹੈ। ਹਾਂਜੀ, ਇਸ ਤਰ੍ਹਾਂ ਹਰ ਇੱਕ ਜੀਵ ਅਕਾਲ ਪੁਰਖ ਦੀ ਅੰਸ਼ ਹੈ। ਜਿਸ ਤਰ੍ਹਾਂ ਦੁਨਿਆਵੀ ਮਾਂ ਆਪਣੀ ਅੰਸ਼ ਬੱਚਿਆਂ ਦੇ ਪਾਲਣ ਪੋਸ਼ਣ ਬਦਲ ਫੁੱਲਣ ਦਾ ਪ੍ਰਬੰਧ ਕਰਦੀ ਹੈ, ਉਸੇ ਤਰ੍ਹਾਂ ਸਾਡੀ ਆਤਮਿਕ ਮਾਂ ਅਕਾਲ ਪੁਰਖ ਨੇ ਵੀ ਆਪਣੀ ਅੰਸ਼ ਰੂਪੀ ਜੀਵਾਂ ਦੀ ਸਾਜਨਾ ਦੇ ਨਾਲ ਹੀ ਇੱਕੋ ਵਾਰੀ ਆਪਣੇ ਹੁਕਮ ਦੁਆਰਾ ਸਰੀਰਕ, ਮਾਨਸਿਕ ਅਤੇ ਆਤਮਿਕ ਜੀਵਨ ਲਈ ਮੁਕੰਮਲ, ਅਭੁੱਲ, ਅਟਲ, ਸਦੀਵੀ ਪ੍ਰਬੰਧ ਕਰ ਛੱਡਿਆ ਹੈ। ਇਸ ਇਲਾਹੀ ਹੁਕਮ ਦੀ ਚਾਲ ਜਾਂ ਰਵਾਨਗੀ ਦੇ ਅਸੂਲ ਜਾਂ ਮਰਿਆਦਾ ਕਿਸੇ ਗ੍ਰੰਥ ਵਿੱਚ ਨਹੀਂ ਲਿਖੇ ਗਏ, ਨਾ ਹੀ ਕਿਸੇ ਖਾਸ ਸ਼ਖਸੀਅਤ ਦੇ ਹਵਾਲੇ ਕੀਤੇ ਗਏ ਹਨ, ਕਿਉਂਕਿ ਲਿਖਤ ਜਾਂ ਸ਼ਖਸੀਅਤ ਬਿਨਸੰਹਾਰ ਹਨ ਜਾਂ ਇਹਨਾਂ ਵਿੱਚ ਦਰਜ ਅਸੂਲ ਬਦਲ ਸਕਦੇ ਹਨ, ਪਰ ਇਲਾਹੀ ਹੁਕਮ ਤਾਂ ਕੁਦਰਤ ਦੇ ਜਰੇ ਜਰੇ ਵਿੱਚ ਵਰਤ ਰਿਹਾ ਹੈ ਅਤੇ ਸਾਰੀਆਂ ਜੂਨਾਂ ਵਿੱਚ ਹਰ ਇੱਕ ਜੀਵ ਦੇ ਨਾਲ ਹੀ ਅੰਤਰ ਆਤਮੇ ਲਿਖਿਆ ਜਾ ਚੁੱਕਾ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਦਾਹਰਨ ਦੇ ਤੌਰ 'ਤੇ ਹਰ ਇੱਕ ਬੀਜ ਦੇ ਅੰਤਰ ਆਤਮੇ ਨਾਲ ਹੀ ਹੁਕਮ ਭਰਪੂਰ ਹੁੰਦਾ ਹੈ। ਜਿਸ ਅਨੁਸਾਰ ਉਸਦਾ ਜਨਮ ਪਾਲਣ ਪੋਸਣ ਬਦਲ ਫੁੱਲਣ ਅਤੇ ਲੈ ਹੋਣ ਦਾ ਸਿਲਸਿਲਾ ਚੱਲਦਾ ਹੈ। ਕੁਦਰਤ ਦੇ ਸਾਰੇ ਜੀਵ ਅਕਾਲ ਪੁਰਖ ਦੀ ਅੰਸ਼ ਬੱਚੇ ਹੋਣ ਦੇ ਨਾਤੇ ਪਰਮਾਤਮਾ ਆਪਣੇ ਬੱਚਿਆਂ ਦੇ ਜੀਵਨ ਦਾ ਪ੍ਰਬੰਧ ਹੋਰ ਕਿਸੇ ਸ਼ਖਸੀਅਤ 'ਤੇ ਕਿਵੇਂ ਛੱਡ ਸਕਦਾ ਹੈ। ਮਨੁੱਖ ਦੇ ਜੀਵਨ ਦਾ ਸਭ ਤੋਂ ਮੁੱਢਲਾ ਅਤੇ ਜ਼ਰੂਰੀ ਮਨੋਰਥ ਇਲਾਹੀ ਮਾਂ ਦੀ ਗੋਦ ਦਾ ਨਿੱਘਾ ਪਿਆਰ ਮਾਨਣਾ ਹੈ। ਹਾਂਜੀ, ਮਨੁੱਖ ਦੇ ਜੀਵਨ ਦਾ ਮਨੋਰਥ ਕੀ ਹੈ? ਮਨੁੱਖ ਦੇ ਜੀਵਨ ਦਾ ਸਭ ਤੋਂ ਮੁੱਢਲਾ ਅਤੇ ਜ਼ਰੂਰੀ ਮਨੋਰਥ ਇਲਾਹੀ ਮਾਂ ਦੀ ਗੋਦ ਦਾ ਨਿੱਘਾ ਪਿਆਰ ਮਾਨਣਾ ਹੈ। ਇਸ ਆਤਮਿਕ ਮਨੋਰਥ ਲਈ ਅਕਾਲ ਪੁਰਖ ਨੇ ਜੀਵਾਂ ਦੇ ਅੰਤਰ ਆਤਮੇ ਆਪਣੇ ਇਲਾਹੀ ਮਾਂ ਪਿਆਰ ਦੀ ਚਿਣਕ ਪ੍ਰਵੇਸ਼ ਕਰ ਦਿੱਤੀ ਤਾਂ ਕਿ ਜੀਵ ਇਸ ਇਲਾਹੀ ਪਿਆਰ ਦੀ ਖਿੱਚ ਦੁਆਰਾ ਆਪਣੇ ਸੋਮੇ ਅਕਾਲ ਪੁਰਖ ਦੇ ਪਿਆਰ ਦੇ ਮਿਕਨਾ ਤੀਸ ਮੈਗਨੈਟਿਕ ਲਵ ਵੱਲ ਆਪੋ ਹੀ ਸਹਿ ਸਵਾ ਅਣਜਾਣੇ ਹੀ ਕਚਿੰਦਾ ਜਾਵੇ। ਇਲਾਹੀ ਪ੍ਰੇਮ ਡੋਰੀ ਨਾਲ ਹੀ ਸਾਰੀ ਕਾਇਨਾਤ ਬੱਝੀ ਹੋਈ ਹੈ। ਹਾਂਜੀ, ਇਲਾਹੀ ਪ੍ਰੇਮ ਡੋਰੀ ਨਾਲ ਹੀ ਸਾਰੀ ਕਾਇਨਾਤ ਬੱਝੀ ਹੋਈ ਹੈ, ਚੱਲ ਰਹੀ ਹੈ, ਉਪਜ ਰਹੀ ਹੈ, ਪਾਲਣ ਪੋਸਣ ਹੋ ਰਿਹਾ ਹੈ, ਪ੍ਰਫੁੱਲਤ ਹੋ ਰਹੀ ਹੈ, ਜੀਵਨ ਦੀ ਸਾਰ ਰੂਪ ਹੈ, ਜੀਵਨ ਦੀ ਰਵਾਨਗੀ ਹੈ, ਲੈ ਹੁੰਦੀ ਹੈ। ਜਤਰ ਤਤਰ ਦਿਸਾ ਬਿਸਾ ਹੋਏ ਫੈਲਿਓ ਅਨਰਾਗ, ਜੇਤਾ ਕੀਤਾ ਤੇਤਾ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਸਗਲ ਆਕਾਰ, ਹੁਕਮੇ ਤਾਰ ਅਧਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ। ਇਹ ਪ੍ਰੇਮ ਡੋਰੀ ਡਿਵਾਈਨ ਥਰੈਡ ਆਫ ਲਵ ਹਰ ਇੱਕ ਜੀਵ ਦੇ ਅੰਤਰ ਆਤਮੇ ਨਾਲ ਹੀ ਲਿਖੀ ਹੋਈ ਹੈ। ਓਤ ਪੋਤ ਹੈ, ਭਰਪੂਰ ਹੈ, ਜੀਵਨ ਰੌਂ ਹੈ, ਜੀਵਨ ਰਵਾਨਗੀ ਹੈ, ਦਵੱਲੀ ਹੈ, ਸਦੀਵੀ ਹੈ, ਅਟੱਲ ਹੈ, ਅਭੁੱਲ ਹੈ, ਅਮਿੱਟ ਹੈ, ਅਟੁੱਟ ਹੈ, ਅਕਹਿ ਹੈ, ਅਲਿਖ ਹੈ, ਅਦਿੱਖ ਹੈ, ਜੀਵਨ ਹੈ, ਧਰਮ ਹੈ। ਪ੍ਰਤਪਾਲੈ ਜੀਅਨ ਬਹੁ ਭਾਂਤ, ਜੋ ਜੋ ਰਚਿਓ ਸੋ ਤਿਸੇ ਧਿਆਤ, ਮੂੰਹ ਲਾਲਨ ਸਿਓ ਪ੍ਰੀਤ ਬਣੀ ਰਹਾਓ, ਤੋੜੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਣੀ। ਹਰ ਸਿਮਰਨ ਧਾਰੀ ਸਭ ਧਰਨਾ, ਹਰ ਸਿਮਰਨ ਕਿਓ ਸਗਲ ਆਕਾਰਾ। ਕੁਦਰਤ ਦੀ ਇਸੇ ਪ੍ਰੇਮ ਡੋਰੀ ਦੀ ਇਲਾਹੀ ਖਿੱਚ ਨੂੰ ਧਰਮ, ਮਜ਼ਬ ਜਾਂ ਪਰਮਾਰਥ ਕਿਹਾ ਜਾਂਦਾ ਹੈ, ਕਿਉਂਕਿ ਇਹੋ ਪ੍ਰੇਮ ਡੋਰੀ ਹੀ ਜੀਵ ਨੂੰ ਆਪਣੇ ਸੋਮੇ ਅਕਾਲ ਪੁਰਖ ਵੱਲ ਅਣਜਾਣੇ ਹੀ ਖਿੱਚ ਰਹੀ ਹੈ। ਇਸ ਤਰ੍ਹਾਂ ਇਹੀ ਇਲਾਹੀ ਪ੍ਰੇਮ ਡੋਰੀ ਸਹਿਜੇ ਹੀ ਇਹਨਾਂ ਜੂਨਾਂ ਨੂੰ ਅਕਾਲ ਪੁਰਖ ਵੱਲ ਅਣਜਾਣੇ ਹੀ ਪ੍ਰੇਰਨਾ, ਅਗਵਾਈ ਅਤੇ ਸਹਾਇਤਾ ਕਰਦੀ ਹੈ ਅਤੇ ਉਹਨਾਂ ਦੇ ਕਲਿਆਣ ਦਾ ਸੱਚਾ ਸੁੱਚਾ ਅਭੁੱਲ ਅਤੇ ਅਟੱਲ ਸਾਧਨ ਜਾਂ ਧਰਮ ਹੈ। ਇਹੋ ਇਲਾਹੀ ਪ੍ਰੇਮ ਦੀ ਖਿੱਚ ਹੀ ਉਹਨਾਂ ਲਈ ਆਤਮਿਕ ਧਾਰਮਿਕ ਧਰਮ ਪ੍ਰਚਾਰ ਹੈ। 84 ਲੱਖ ਜੂਨਾਂ ਆਪੋ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਸਹਿਜੇ ਹੀ ਕਮਾ ਰਹੀਆਂ ਹਨ। ਹਾਂਜੀ, 84 ਲੱਖ ਜੂਨਾਂ ਆਪੋ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਸਹਿਜੇ ਹੀ ਕਮਾ ਰਹੀਆਂ ਹਨ ਅਤੇ ਸੁੱਤੇ ਸਿੱਧ ਉਹਨਾਂ ਦੀ ਆਤਮਿਕ ਤਰੱਕੀ ਹੋ ਰਹੀ ਹੈ। ਇਹਨਾਂ ਜੂਨਾਂ ਲਈ ਤੁਰ ਅੰਤਰ ਆਤਮੇ ਵਗ ਰਹੀ ਪ੍ਰੇਮ ਖਿੱਚ ਜਾਂ ਜੀਵਨ ਰੋਣ ਨਾਲ ਸੁਰ ਹੋਣਾ, ਜੁੜਨਾ, ਜੀਣਾ, ਥੀਣਾ, ਲੈ ਹੋਣਾ ਹੀ ਇਹਨਾਂ ਦਾ ਧਰਮ, ਮਜ਼ਬ, ਪਰਮਾਰਥ, ਪਾਠ, ਦੀਨ, ਇਮਾਨ, ਪੂਜਾ, ਭਜਨ, ਭਗਤੀ, ਮਰਿਆਦਾ, ਰਵਾਇਤਾਂ, ਨਿਤਨੇਮ, ਕਰਮਕਾਂਡ, ਕਲਿਆਣ ਹੈ। ਇਹਨਾਂ ਜੂਨਾਂ ਨੂੰ ਕਿਸੇ ਹੋਰ ਬਾਹਰਲੇ ਮਨ ਘੜੇ, ਸਿੱਖੇ ਸਿਖਾਏ, ਸਮਝੇ ਸਮਝਾਏ, ਓਪਰੇ, ਅਡਰੇ, ਬਦਲਵੇਂ, ਬਿਤਕਰੇ ਵਾਲੇ ਬੇਸਾਂ ਵਾਲੇ ਧਰਮ ਦੀ ਲੋੜ ਨਹੀਂ ਅਤੇ ਕਿਸੇ ਬਾਹਰਲੇ ਦਿਮਾਗੀ ਗਿਆਨ ਵਾਲੇ ਧਰਮ ਪ੍ਰਚਾਰ ਦੀ ਵੀ ਲੋੜ ਨਹੀਂ। ਇਹ ਪ੍ਰੇਮ ਡੋਰੀ ਦੀ ਖਿੱਚ ਦਵੱਲੀ ਹੈ। ਇੱਕ ਪਾਸੇ ਅਕਾਲ ਪੁਰਖ ਆਪਣੀ ਪ੍ਰੇਮ ਡੋਰੀ ਨਾਲ ਜੀਵਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ, ਦੂਜੇ ਪਾਸੇ ਇਸ ਪ੍ਰੇਮ ਡੋਰੀ ਦੀ ਖਿੱਚ ਖਾ ਕੇ ਮੋੜਵੇਂ ਜਵਾਬ ਵਿੱਚ ਜੀਵ ਅਕਾਲ ਪੁਰਖ ਵੱਲ ਖਿਚੀਂਦਾ ਜਾਂਦਾ ਹੈ। ਜੀਵ ਲਈ ਅਕਾਲ ਪੁਰਖ ਦੀ ਪ੍ਰੇਮ ਖਿੱਚ ਹੀ ਇਲਾਹੀ ਧਰਮ ਹੈ। ਜੀਵ ਲਈ ਅਕਾਲ ਪੁਰਖ ਦੀ ਪ੍ਰੇਮ ਖਿੱਚ ਹੀ ਇਲਾਹੀ ਧਰਮ ਹੈ ਅਤੇ ਇਹ ਇਲਾਹੀ ਧਰਮ ਜੀਵ ਦੇ ਨਾਲ ਹੀ ਤੁਰੋਂ ਲਿਖਿਆ ਆਉਂਦਾ ਹੈ। ਇਸ ਨਾਲ ਲਿਖੇ ਇਲਾਹੀ ਧਰਮ ਲਈ ਕਿਸੇ ਬਾਹਰਲੇ ਧਰਮ ਪ੍ਰਚਾਰ ਦੀ ਲੋੜ ਨਹੀਂ। ਅਕਾਲ ਪੁਰਖ ਨੇ ਇਹਨਾਂ ਜੂਨਾਂ ਦੇ ਜੀਵਾਂ ਨੂੰ ਭਿੰਨ ਭਿੰਨ ਰੰਗ ਬਿਰੰਗੀਆਂ ਸ਼ਕਲਾਂ ਸੂਰਤਾਂ ਨਾਲ ਸਜਾਇਆ ਹੈ ਅਤੇ ਇਹਨਾਂ ਨੂੰ ਅੱਡ ਅੱਡ ਬੋਲੀਆਂ ਅਤੇ ਸੋਚ ਸ਼ਕਤੀਆਂ ਬਖਸ਼ੀਆਂ ਹਨ। ਇਹ ਜੂਨਾਂ 84 ਲੱਖ ਜੂਨਾਂ, ਇਹ ਜੂਨਾਂ ਨਾ ਹਿੰਦੂ ਨਾ ਈਸਾਈ ਨਾ ਮਸਾਈ ਨਰੋਲ ਆਪੋ ਆਪਣੇ ਕੁਦਰਤੀ ਚਿੰਨ੍ਹਾਂ ਵਿੱਚ ਵਿਚਰਦੀਆਂ ਹਨ। ਇਹਨਾਂ ਜੂਨਾਂ ਨੂੰ ਅਕਾਲ ਪੁਰਖ ਨੇ ਸੀਮਤ ਬੁੱਧੀ ਬਖਸ਼ੀ ਹੈ ਜਿਸ ਨਾਲ ਉਹ ਆਪਣੇ ਜੀਵਨ ਦਾ ਗੁਜਰਾਨ ਕਰਦੇ ਹੋਏ ਸਹਿਜੇ ਹੀ ਹੁਕਮਰਜਾਈ ਚੱਲਣਾ ਦੇ ਇਲਾਹੀ ਉਪਦੇਸ਼ ਨੂੰ ਅਣਜਾਣੇ ਹੀ ਕਮਾਉਂਦੇ ਹੋਏ ਆਪਣੇ ਕਰਤੇ ਵੱਲ ਰੁੜੀ ਜਾ ਰਹੇ ਹਨ। ਉਦਾਹਰਣ ਦੇ ਤੌਰ 'ਤੇ ਫੁੱਲ ਦੀ ਮਿਸਾਲ ਲਈ ਜਾਂਦੀ ਹੈ ਜੀ। ਫੁੱਲ ਦੇ ਬੀਜ ਅੰਦਰੋਂ ਤੁਰੋਂ ਹੀ ਨਾਲ ਲਿਖੇ ਹੁਕਮ ਅਨੁਸਾਰ ਬੂਟਾ ਉੱਗਦਾ ਹੈ। ਉਸ ਬੂਟੇ ਦੇ ਤਣੇ, ਟਾਹਣੀਆਂ, ਪੱਤਿਆਂ, ਕੰਡਿਆਂ, ਫਲ, ਫੁੱਲ ਅਤੇ ਉਸਦੀ ਸ਼ਕਲ, ਬਨਾਵਟ, ਪੰਖੜੀਆਂ, ਰੰਗ, ਮਹਿਕ, ਮਿਠਾਸ, ਉਮਰ ਆਦਿ ਭਿੰਨ ਭਿੰਨ ਕੁਦਰਤੀ ਗੁਣਾਂ ਦੇ ਪ੍ਰਗਟਾਵੇ ਲਈ ਹੁਕਮ ਬੀਜ ਦੇ ਅੰਦਰ ਹੀ ਗੁਪਤ ਤੌਰ 'ਤੇ ਪ੍ਰਵੇਸ਼ ਹੁੰਦਾ ਹੈ। ਇਸ ਤਰ੍ਹਾਂ 84 ਲੱਖ ਜੂਨਾਂ ਨਾਲ ਲਿਖੇ ਇਲਾਹੀ ਹੁਕਮ ਦੀ ਰਵਾਨਗੀ ਦੇ ਵੇਗ ਵਿੱਚ ਰੁੜਦੇ ਹੋਏ ਆਪਣੇ ਕਰਤੇ ਦੇ ਸ਼ੁਕਰਾਨੇ ਵਿੱਚ ਅਣਜਾਣੇ ਹੀ ਅਟੁੱਟ ਸਿਮਰਨ ਕਰ ਰਹੇ ਹਨ। ਇਸ ਤਰ੍ਹਾਂ ਉਹਨਾਂ ਦਾ ਸਿਮਰਨ ਜੀਵਨ ਰੂਪ ਹੋ ਜਾਂਦਾ ਹੈ। ਸਿਮਰੈ ਧਰਤੀ ਔਰ ਆਕਾਸ਼ਾ, ਸਿਮਰੈ ਚੰਦ ਸੂਰਜ ਗੁਣਤਾਸਾ, ਸਿਮਰੈ ਪਸ ਪੰਖੀ ਸਭ ਭੂਤਾ, ਸਿਮਰੈ ਬਨ ਪਰਬਤ ਔਤੂਤਾ, ਸਿਮਰੈ ਥੂਲ ਸੂਖਮ ਸਭ ਜਨਤਾ, ਗੁਪਤ ਪ੍ਰਗਟ ਸਿਮਰੈ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭਤਨ, ਸਿਮਰੈ ਜਾਤ ਜੋਤ ਸਭ ਵਰਨਾ। ਇਹਨਾਂ ਜੂਨਾਂ ਵਿੱਚ ਦੀ ਲੰਘਦਾ ਹੋਇਆ ਜੀਵ ਜਦ ਸ਼੍ਰੋਮਣੀ ਇਨਸਾਨੀ ਜੂਨ ਵਿੱਚ ਆਉਂਦਾ ਹੈ ਤਾਂ ਅਕਾਲ ਪੁਰਖ ਇਨਸਾਨ ਨੂੰ ਵਿਸ਼ੇਸ਼ ਦਾਤਾਂ ਬਖਸ਼ਦਾ ਹੈ। ਹਾਂਜੀ, ਕਿਹੜੀਆਂ ਕਿਹੜੀਆਂ ਦਾਤਾਂ ਹਨ? ਆਪਣਾ ਸਰੂਪ, ਤੀਖਣ ਬੁੱਧੀ, ਨਿਰਣੈ ਸ਼ਕਤੀ, ਵਿਕਸਿਤ ਹਉਮੈ। ਉੱਪਰ ਲਿਖੇ ਵਿਚਾਰਾਂ ਦਾ ਸਿੱਟਾ ਇਹ ਹੈ ਕਿ ਆਤਮਿਕ ਮੰਡਲ ਦੇ ਇਲਾਹੀ ਧਰਮ ਦਾ ਪ੍ਰਚਾਰ ਸਾਰਿਆਂ ਜੀਵਾਂ ਦੇ ਅੰਤਰ ਆਤਮੇ ਹੀ ਸਹਿ ਸਵਾਏ ਅਣਜਾਣੇ ਸਦੀਵੀ ਸੰਪੂਰਨ ਅਭੁੱਲ ਇਕਸਾਰ ਹੋ ਰਿਹਾ ਹੈ। 84 ਲੱਖ ਜੂਨਾਂ ਤਾਂ ਇਸ ਇਲਾਹੀ ਧਰਮ ਪ੍ਰਚਾਰ ਦਾ ਅਭੁੱਲ ਅਤੇ ਅਣਜਾਣੇ ਹੀ ਲਾਹਾ ਲੈ ਰਹੀਆਂ ਹਨ, ਪਰ ਇਨਸਾਨੀ ਜੂਨ ਆਪਣੀ ਤੀਖਣ ਬੁੱਧੀ ਦੀ ਸਿਆਣਪ ਵਿੱਚ ਏੜ ਤੇੜ ਸੰਸੇ ਦੁਆਰਾ ਹੋਮੇ ਦੀ ਹਨੇਰੀ ਕਾਲ ਕੋਠੜੀ ਵਿੱਚ ਕੈਦ ਹੋ ਜਾਂਦੀ ਹੈ। ਇਸ ਤਰ੍ਹਾਂ ਇਨਸਾਨ ਇਲਾਹੀ ਹੁਕਮ ਦੀ ਰਵਾਨਗੀ ਤੋਂ ਨਿਕਲ ਕੇ ਜੀਵਨ ਰੌਂ ਤੋਂ ਬੇਸੁਰਾ ਹੋ ਜਾਂਦਾ ਹੈ ਅਤੇ ਮਾਇਆ ਦੀ ਖਿੱਚ ਦੇ ਘੁੰਮਣ ਘੇਰ ਵਿੱਚ ਫਸ ਜਾਂਦਾ ਹੈ। ਇਨਸਾਨ ਦੇ ਇਸ ਆਪ ਹੁਦਰੇ ਪੁਣੇ ਹਾਂਜੀ ਇਨਸਾਨ ਦੇ ਇਸ ਆਪ ਹੁਦਰੇ ਪੁਣੇ ਅਤੇ ਬੇਮੁਖਤਾਈ ਦੀ ਹਾਲਤ 'ਤੇ ਤਰਸ ਕਰਕੇ ਅਕਾਲ ਪੁਰਖ ਨੇ ਸਾਨੂੰ ਆਪਣੀ ਨਿੱਘੀ ਗੋਦ ਵੱਲ ਮੋੜਨ ਲਈ ਅਤੇ ਆਤਮਿਕ ਮੰਡਲ ਦੀ ਸੋਝੀ ਦੇਣ ਲਈ ਤੁਰੋਂ ਹੀ ਗੁਰੂ ਅਵਤਾਰ ਦੁਨੀਆਂ ਵਿੱਚ ਪਠਾਏ ਜਿਨ੍ਹਾਂ ਨੇ ਭਿੰਨ ਭਿੰਨ ਧਰਮ ਚਲਾਏ ਅਤੇ ਸਾਡੀ ਜੀਵਨ ਸੇਧ ਲਈ ਉਹਨਾਂ ਨੇ ਆਪੋ ਆਪਣੀਆਂ ਬਾਣੀਆਂ ਰਚੀਆਂ। ਇਸ ਤੋਂ ਇਲਾਵਾ ਸਮੇਂ ਸਮੇਂ ਸਿਰ ਆਤਮਿਕ ਜੀਵਨ ਵਾਲੇ ਗੁਰਮੁਖ ਪਿਆਰੇ ਮਹਾਂਪੁਰਖ ਸਾਧ ਸੰਤ ਵੀ ਸਾਨੂੰ ਆਤਮਿਕ ਪ੍ਰੇਰਨਾ, ਅਗਵਾਈ ਅਤੇ ਸਹਾਇਤਾ ਦੇਣ ਲਈ ਦੁਨੀਆਂ ਵਿੱਚ ਵਿਚਰਦੇ ਰਹਿੰਦੇ ਹਨ। ਇਹ ਸਾਰਾ ਬਾਹਰਮੁਖੀ ਦਿਮਾਗੀ ਧਰਮ ਪ੍ਰਚਾਰ ਦਾ ਸਿਲਸਿਲਾ ਸਿਰਫ ਆਪ ਹੁਦਰੇ ਬੇਸੁਰੇ ਮਨਮੁੱਖ ਇਨਸਾਨਾਂ ਲਈ ਹੀ ਰਚਿਆ ਗਿਆ ਹੈ, ਤਾਂ ਕਿ ਅਸੀਂ ਹਉਮੈ ਦੇ ਭਰਮ ਭੁਲਾਵੇ ਨੂੰ ਮਹਿਸੂਸ ਕਰਕੇ ਆਪਣੇ ਕਰਤਾ ਅਕਾਲ ਪੁਰਖ ਦੇ ਹੁਕਮ ਰਜਾਈ ਦਾ ਇਲਾਹੀ ਉਪਦੇਸ਼ ਕਮਾ ਸਕੀਏ। ਹਾਂਜੀ, ਇਹ ਸਾਰਾ ਬਾਹਰਮੁਖੀ ਦਿਮਾਗੀ ਧਰਮ ਪ੍ਰਚਾਰ ਦਾ ਸਿਲਸਿਲਾ ਸਿਰਫ ਆਪ ਹੁਦਰੇ ਬੇਸੁਰੇ ਮਨਮੁੱਖ ਇਨਸਾਨਾਂ ਲਈ ਹੀ ਰਚਿਆ ਗਿਆ ਹੈ, ਤਾਂ ਕਿ ਅਸੀਂ ਹਉਮੈ ਦੇ ਭਰਮ ਭੁਲਾਵੇ ਨੂੰ ਮਹਿਸੂਸ ਕਰਕੇ ਆਪਣੇ ਕਰਤਾ ਪੁਰਖ ਦੇ ਹੁਕਮ ਰਜਾਈ ਦਾ ਇਲਾਹੀ ਉਪਦੇਸ਼ ਕਮਾ ਸਕੀਏ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ। ਰੱਬ ਨੇ ਇਨਸਾਨ ਨੂੰ ਮਾਨਸਿਕ ਆਜ਼ਾਦੀ ਬਖਸ਼ੀ ਹੈ, ਜਿਸ ਦੁਆਰਾ ਅਸੀਂ ਕੁਸੰਗਤ ਵਿੱਚ ਪੈ ਕੇ ਰੱਬ ਵੱਲੋਂ ਬੇਮੁੱਖ ਹੋ ਕੇ ਆਪਣੇ ਕਰਤੇ ਨੂੰ ਭੁੱਲ ਗਏ ਹਾਂ। ਸਾਨੂੰ ਮੁੜ ਰੱਬ ਦੀ ਯਾਦ ਵਿੱਚ ਲਿਆਉਣ ਲਈ ਗੁਰਬਾਣੀ ਵਿੱਚ ਮਿਲ ਸਾਧ ਸੰਗਤ ਭਜ ਕੇਵਲ ਨਾਮ ਦਾ ਉਪਦੇਸ਼ ਦੱਸਿਆ ਹੈ। ਇਸ ਇਲਾਹੀ ਹੁਕਮ ਨੂੰ ਕਮਾਉਣ ਲਈ ਸਾਡੇ ਅਵਾਰਾ ਆਜ਼ਾਦ ਬੇਲਗਾਮੇ ਮਨ, ਹਾਂਜੀ ਇਸ ਇਲਾਹੀ ਹੁਕਮ ਨੂੰ ਕਮਾਉਣ ਲਈ ਸਾਡੇ ਅਵਾਰਾ ਆਜ਼ਾਦ ਬੇਲਗਾਮੇ ਮਨ ਨੂੰ ਸਮਝਾਉਣ, ਟੁੰਬਣ, ਪ੍ਰੇਰਨ, ਉਕਸਾਉਣ, ਰਿਝਾਉਣ, ਬਦਲਣ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਸੇਵਾ ਦੀ ਲੋੜ ਹੈ। ਮਨ ਅਸਮਝ ਸਾਧ ਸੰਗਪਤਿਆਨਾ ਡੋਲਣ ਅਤੇ ਚੁੱਕਾ ਠਹਿਰਾਇਆ, ਸਾਧ ਸੰਗਤ ਕਹਿ ਆਸਰੈ ਪ੍ਰਭ ਸਿਉ ਰੰਗ ਲਾਏ, ਮਿਲ ਸੰਗਤ ਸ਼ਰਧਾ ਉਪਜੈ ਗੁਰ ਸ਼ਬਦੀ ਹਰ ਰਸ ਚਾਖ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਨਾਮ ਬਖਾਣ, ਕੋਟ ਕਰਮ ਕਰ ਦੇ ਨਾ ਸੋਧਾ, ਸਾਧ ਸੰਗਤ ਮੈਂ ਮਨ ਪ੍ਰਬੋਧਾ। ਅਸੀਂ ਆਪਣੀ ਆਜ਼ਾਦੀ ਮਰਜ਼ੀ ਸਿਆਣਪ ਦੁਆਰਾ ਰੱਬ ਤੋਂ ਵਿਛੜੇ ਹੋਏ ਹਾਂ। ਸਾਧ ਸੰਗਤ ਅਤੇ ਸਿਮਰਨ ਦੁਆਰਾ ਜੇ ਕਦੇ ਸਾਡੇ ਹਿਰਦੇ ਵਿੱਚ ਮਾੜਾ ਜਿਹਾ ਕਿਣਕਾ ਮਾਤਰ ਸੱਚਾ ਸੁੱਚਾ ਇਲਾਹੀ ਚਾਓ ਉਮਾ ਰੀਝ ਤਾਂਗ ਜਾਗੇ ਜਾਂ ਸ਼ਰਧਾ ਭਾਵਨੀ ਦਾ ਝਲਕਾ ਵੱਜੇ, ਤਾਂ ਸਤਿਗੁਰੂ ਆਪਣੇ ਇਲਾਹੀ ਬਿਰਧ ਦੁਆਰਾ ਬੇਅੰਤ ਮਿਹਰ ਬਖਸ਼ਿਸ਼ ਕਰਦੇ ਹਨ ਅਤੇ ਅਸੀਂ ਵਡਭਾਗੇ ਹੋ ਜਾਂਦੇ ਹਾਂ। ਸੱਚ ਤਾਂ ਇਹ ਹੈ ਕਿ ਆਤਮਿਕ ਰੁਚੀ ਤਾਂਗ ਖਿੱਚ ਪ੍ਰੀਤ ਪਿਆਰ ਪ੍ਰੇਮ ਡੋਰੀ ਸ਼ਬਦ ਨਾਮ ਇਲਾਹੀ ਦਾਤ ਗੁਰਪ੍ਰਸਾਦ ਹੈ, ਬਖਸ਼ਿਸ਼ ਹੈ, ਨਦਰ ਕਰਮ ਹੈ, ਪਿਰਮ ਪਿਆਲਾ ਹੈ, ਗਰੇਸ ਹੈ। ਆਪਣਾ ਲਾਇਆ ਪਿਰਮ ਨਾ ਲੱਗਈ ਜੇ ਲੋਚੇ ਸਭ ਕੋਈ, ਇਹ ਪਿਰਮ ਪਿਆਲਾ ਖਸਮ ਕਾ ਜੈ ਪਾਵੇ ਤੈ ਦੇ। ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ। ਜਦ ਕਦੀ ਸਾਧ ਸੰਗਤ ਵਿੱਚ ਸਿਮਰਨ ਦੁਆਰਾ ਜੀਵ ਇਲਾਹੀ ਪ੍ਰੇਮ ਡੋਰੀ ਦਾ ਤੁਣਕਾ ਮਹਿਸੂਸ ਕਰਦਾ ਹੈ, ਹਾਂਜੀ ਜਦ ਕਦੀ ਸਾਧ ਸੰਗਤ ਵਿੱਚ ਸਿਮਰਨ ਦੁਆਰਾ ਜੀਵ ਇਲਾਹੀ ਪ੍ਰੇਮ ਡੋਰੀ ਦਾ ਤੁਣਕਾ ਮਹਿਸੂਸ ਕਰਦਾ ਹੈ, ਤਾਂ ਜੀਵ ਦੇ ਅੰਤਰ ਆਤਮੇ ਆਪਣੀ ਇਲਾਹੀ ਮਾਂ ਅਕਾਲ ਪੁਰਖ ਦੀ ਯਾਦ ਤਾਂਗ ਖਿੱਚ ਪਿਆਰ ਉਪਜਦਾ ਹੈ ਅਤੇ ਇਲਾਹੀ ਮਾਂ ਦੀ ਗੋਦ ਦਾ ਨਿੱਘਾ ਪਿਆਰ ਰਸ ਅਤੇ ਸ਼ਾਂਤੀ ਮਾਣਦਾ ਹੈ। ਜੀ ਮਾਇਆ ਦੇ ਭਰਮ ਭੁਲਾਵੇ ਅੰਦਰ ਮਾਇਕੀ ਦਲ ਦਲ ਵਿੱਚ ਪਲਚ ਪਲਚ ਕੇ ਦੁਖੀ ਜੀਵਨ ਬਤੀਤ ਕਰ ਰਿਹਾ ਹੈ, ਪਰ ਬਾਵਜੂਦ ਦੁਖਦਾਈ ਜੀਵਨ ਦੇ ਜੀਵ ਇਸ ਵਿੱਚੋਂ ਨਿਕਲਣ ਦਾ ਖਿਆਲ ਜਾਂ ਉਪਲਾਲਾ ਹੀ ਨਹੀਂ ਕਰਦਾ, ਕਿਉਂਕਿ ਇਸ ਨੂੰ ਸੋਝੀ ਹੀ ਨਹੀਂ ਕਿ ਕੋਈ ਐਸੀ ਅਵਸਥਾ ਹੈ ਜਿੱਥੇ ਦੁੱਖ ਕੋਈ ਨਹੀਂ, ਸਦਾ ਸੁੱਖ ਅਤੇ ਖੈਰ ਹੈ। ਪਰ ਜੇਕਰ ਜੀਵ ਨੂੰ ਐਸੀ ਉੱਚੀ ਸੁੱਚੀ ਅਵਸਥਾ ਦਾ ਗਿਆਨ ਅਤੇ ਨਿਸ਼ਚਾ ਹੋ ਜਾਵੇ, ਤਾਂ ਉਹ ਮਾਇਕੀ ਨਰਕ ਰੂਪੀ ਜੀਵਨ ਤੋਂ ਦੁਖੀ ਅਤੇ ਤੰਗ ਆ ਕੇ ਇਸ ਵਿੱਚੋਂ ਨਿਕਲਣ ਦੀ ਲਾਲਸਾ ਕਰਦਾ ਹੈ, ਪਰ ਫਿਰ ਵੀ ਨਿਕਲ ਨਹੀਂ ਹੁੰਦਾ, ਕਿਉਂਕਿ ਮਾਇਕੀ ਪੰਜ ਵਿਕਾਰਾਂ ਦੀ ਹਠੀਲੀ ਫੌਜ ਦਾ ਟਾਕਰਾ ਕਰਨਾ ਜੀਵ ਲਈ ਅਸੰਭਵ ਹੈ। ਇਸ ਤਰ੍ਹਾਂ ਮਾਇਆ ਦੇ ਦੁੱਖਾਂ ਤੋਂ ਅੱਕ ਕੇ ਬੇਵਸ ਹੋ ਕੇ ਬੈਰਾਗ ਵਿੱਚ ਆ ਕੇ ਜਦ ਜੀਵ ਸੱਚੇ ਦਿਲੋਂ ਆਪਣੇ ਸਤਿਗੁਰੂ ਪਾਸ ਉੱਪਰ ਪੂਜਾ ਕਰ ਮੈਂ ਗੁਰਪੈ ਪੁਕਾਰਿਆ ਦੀ ਜੋਦੜੀ ਕਰਦਾ ਹੈ ਤਾਂ ਸਤਿਗੁਰੂ ਫੌਰਨ ਆਪਣੇ ਪਿਆਰੇ ਬੱਚੇ ਜੀਵ 'ਤੇ ਤੁੱਟ ਕੇ ਬਾਂਹ ਪਕੜ ਪ੍ਰਭ ਕਾਢਿਆ ਕੀਨਾ ਅਪਣਾਇਆ ਦੀ ਕਲਾ ਵਰਤਾ ਕੇ ਜੀਵ ਨੂੰ ਮਾਇਆ ਦੀ ਦਲਦਲ ਵਿੱਚੋਂ ਕੱਢ ਕੇ ਆਪਣੇ ਇਲਾਹੀ ਗੱਲ ਨਾਲ ਲਾ ਲੈਂਦਾ ਹਾਂ। ਜਿਸ ਤਰ੍ਹਾਂ ਮਾਂ ਦੇ ਹਿਰਦੇ ਵਿੱਚ ਆਪਣੇ ਡੁੱਬੇ ਜਾਂ ਗੁਆਚੇ ਬੱਚੇ ਲਈ ਅਤਿਅੰਤ ਤੀਬਰ ਤਾਂਗ ਲੱਗੀ ਰਹਿੰਦੀ ਹੈ ਅਤੇ ਉਸ ਨੂੰ ਲੱਭਣ ਅਤੇ ਵਾਪਸ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ, ਇਸੇ ਤਰ੍ਹਾਂ ਜਦ ਤੋਂ ਅਸੀਂ ਆਪਣੀ ਇਲਾਹੀ ਮਾਂ ਨੂੰ ਭੁੱਲ ਕੇ ਉਸ ਤੋਂ ਵਿਛੜ ਗਏ ਹਾਂ, ਜੁਗਾਂ ਜੁਗਾਂਤਰਾਂ ਤੋਂ ਅਕਾਲ ਪੁਰਖ ਗੁਰੂਆਂ ਅਵਤਾਰਾਂ ਰਾਹੀਂ ਧਰਮ ਪ੍ਰਚਾਰ ਕਰਕੇ ਆਪਣੀ ਅੰਸ਼ ਜੀਵ ਦੇ ਹਿਰਦੇ ਦਾ ਦਰਵਾਜ਼ਾ ਖੜਕਾਉਂਦਾ ਰਿਹਾ ਹੈ ਤਾਂ ਕਿ ਜੀਵ ਆਪਣੇ ਹਿਰਦੇ ਦੀ ਸ਼ਰਧਾ ਦੇ ਤਾਕ ਖੋਲ੍ਹੇ ਅਤੇ ਅਕਾਲ ਪੁਰਖ ਧਾ ਕੇ ਆਪਣੇ ਗਵਾਚੇ ਬੱਚੇ ਨੂੰ ਮੁੜ ਆਪਣੇ ਗੱਲ ਲਾ ਸਕੇ। ਦੂਜੇ ਲਫਜ਼ਾਂ ਵਿੱਚ ਸਾਧ ਸੰਗਤ ਦੁਆਰਾ ਜਦ ਕਦੇ ਜੀਵ ਅਕਾਲ ਪੁਰਖ ਨੂੰ ਸ਼ਰਧਾ ਭਾਵ ਨਾਲ ਯਾਦ ਕਰਕੇ, ਹਾਂਜੀ ਸਾਧ ਸੰਗਤ ਦੁਆਰਾ ਜਦ ਕਦੇ ਜੀਵ ਅਕਾਲ ਪੁਰਖ ਨੂੰ ਸ਼ਰਧਾ ਭਾਵ ਨਾਲ ਯਾਦ ਕਰਕੇ ਮਿਲਣ ਦੀ ਮਾੜੀ ਮੋਟੀ ਤਾਂਘ ਜ਼ਾਹਰ ਕਰਦਾ ਹੈ ਤਾਂ ਅਕਾਲ ਪੁਰਖ ਫੌਰਨ ਆਪਣੇ ਜੀਵ ਨੂੰ ਗੱਲ ਨਾਲ ਲਾ ਲੈਂਦਾ ਹੈ। ਇਸ ਤੋਂ ਪ੍ਰਤੱਖ ਹੈ ਕਿ ਅਸੀਂ ਤਾਂ ਕਦੀ ਕਦਾਈ ਛਿਣ ਮਾਤਰ ਅਕਾਲ ਪੁਰਖ ਨੂੰ ਯਾਦ ਕਰਦੇ ਹਾਂ ਜਾਂ ਉਸ ਨੂੰ ਮਿਲਣ ਦੀ ਤਾਂ ਕਰਦੇ ਹਾਂ, ਪਰ ਅਕਾਲ ਪੁਰਖ ਜੁਗਾਂ ਜੁਗਾਂਤਰਾਂ ਤੋਂ ਆਪਣੇ ਬੱਚੇ ਨੂੰ ਹਰ ਸੰਭਵ ਜ਼ਰੀਏ ਨਾਲ ਗੱਲ ਲਾਉਣ ਦਾ ਉਪਰਾਲਾ ਕਰਦਾ ਰਹਿੰਦਾ ਹੈ। ਭਾਵੇਂ ਅਸੀਂ ਇਸ ਆਤਮਿਕ ਤਾਂਘ, ਪਿਆਰ, ਖਿੱਚ, ਮੇਰ, ਬਖਸ਼ਿਸ਼, ਗੁਰਪ੍ਰਸਾਦ ਤੋਂ ਅਣਜਾਣ ਹਾਂ। ਇਸ ਇਲਾਹੀ ਤਾਂਘ, ਖਿੱਚ, ਪਿਆਰ, ਪ੍ਰੀਤ ਡੋਰੀ ਨੂੰ ਹੀ ਧਰਮ ਪ੍ਰਚਾਰ ਕਿਹਾ ਜਾਂਦਾ ਹੈ। ਸਾਡੀ ਨਿਮਖ ਮਾਤਰ ਤਾਂਘ, ਸਾਡੀ ਨਿਮਖ ਮਾਤਰ ਤਾਂਘ, ਖਿੱਚ, ਪਿਆਰ ਨਾਲੋਂ ਅਕਾਲ ਪੁਰਖ ਦੀ ਆਪਣੀ ਅੰਸ਼ ਜੀਵ ਲਈ ਮਾਂ ਮਮਤਾ ਵਾਲੀ ਤਾਂਘ, ਪਿਆਰ ਦਾ ਅਸ਼ਾਲ, ਪ੍ਰੇਮ ਡੋਰੀ ਦੀ ਖਿੱਚ ਕਰੋੜਾਂ ਗੁਣਾ ਜ਼ਿਆਦਾ ਤੀਬਰ ਅਤੇ ਤੀਖਣ ਹੈ। ਇਸੇ ਨੂੰ ਇਲਾਹੀ ਬਿਰਧ ਕਿਹਾ ਜਾਂਦਾ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੈ ਬਾਰੰਬਾਰ ਗੁਰ ਹੇਤ ਹੈ। ਇਹ ਇਲਾਹੀ ਬਿਰਧ ਸਦਬਿਕ ਛੰਦ ਹੈ, ਸਦ ਮਿਹਰਬਾਨ ਹੈ, ਔਗੁਣ ਕੋ ਨਾ ਚਿਤਾਰੇ ਹੈ, ਇਲਾਹੀ ਖਿੱਚ ਹੈ, ਪ੍ਰੇਮ ਡੋਰੀ ਹੈ, ਪ੍ਰੇਮ ਪਿਆਲਾ ਹੈ, ਗੁਰਪ੍ਰਸਾਦ ਹੈ, ਹੁਕਮ ਹੈ, ਸ਼ਬਦ ਹੈ, ਨਾਮ ਹੈ। ਇਹ ਬਿਰਧ ਪਹਿਲਾਂ 84 ਲੱਖ ਜੂਨਾਂ ਵਿੱਚ ਨਾਲ ਲਿਖੇ ਹੁਕਮ ਦੁਆਰਾ ਜੀਵ ਦੇ ਨਾਲ ਅਣਜਾਣੇ ਹੀ ਓਤ ਪੋਤ ਵਰਤ ਰਿਹਾ ਹੈ। ਇਨਸਾਨੀ ਜੂਨ ਵਿੱਚ ਜੀਵ ਦੀ ਭੁੱਲ ਜਾਂ ਬੇਮੁਖਤਾ ਦੀ ਹਾਲਤ ਵਿੱਚ ਗੁਰੂਆਂ, ਅਵਤਾਰਾਂ, ਗੁਰਮੁਖ ਪਿਆਰਿਆਂ, ਮਹਾਂਪੁਰਖਾਂ ਦੀ ਸੰਗਤ ਵਿੱਚ ਵਰਤ ਰਿਹਾ ਹੈ। ਗੁਰਬਾਣੀ, ਕੀਰਤਨ, ਕਥਾ, ਸਾਧ ਸੰਗਤ ਦੁਆਰਾ ਵਰਤ ਰਿਹਾ ਹੈ, ਧਰਮ ਪ੍ਰਚਾਰ ਦੁਆਰਾ ਵਰਤ ਰਿਹਾ ਹੈ। ਜਦ ਜੀਵ ਨੂੰ ਆਪਣੇ ਕਰਤੇ ਦੀ ਸੋਝੀ ਹੋਣ ਨਾਲ, ਹਾਂਜੀ ਜਦ ਜੀਵ ਨੂੰ ਆਪਣੇ ਕਰਤੇ ਦੀ ਸੋਝੀ ਹੋਣ ਨਾਲ ਅਕਾਲ ਪੁਰਖ ਵੱਲ ਰੁਚੀ, ਤਾਂਘ, ਸ਼ਰਧਾ, ਆਕਾਂਖੀ, ਭੁੱਖ, ਪਿਆਸ ਲੱਗ ਜਾਵੇ ਤਾਂ ਸਤਿਗੁਰੂ ਦੀ ਅੰਤਰ ਆਤਮੇ ਨਦਰ ਕਰਮ ਦੁਆਰਾ ਆਤਮਕ ਗਿਆਨ ਦਾ ਅਨੁਭਵ, ਇਲਾਹੀ ਰਸ, ਰੰਗ ਅਤੇ ਹੋਰ ਅਨੇਕਾਂ ਅਸਚਰਜ ਇਲਾਹੀ ਦਾਤਾਂ ਵਿੱਚ ਇਸ ਬਿਰਧ ਦਾ ਪ੍ਰਗਟਾਵਾ ਹੁੰਦਾ ਹੈ। ਬਿਜਲੀ ਦਾ ਨਿਰਾਪੁਰਾ ਕਿਤਾਬੀ ਗਿਆਨ ਸਿਰਫ ਦਿਮਾਗ ਦਾ ਵਿਸ਼ਾ ਹੈ, ਇਹ ਦਿਮਾਗੀ ਗਿਆਨ ਬਿਜਲੀ ਦਾ ਦਾਮਨਿਕ ਨਿੱਜੀ ਤਜਰਬਾ, ਕਮਾਉਣ ਤੋਂ ਅਸਮਰੱਥ ਹੈ, ਕਰਾਉਣ ਤੋਂ ਅਸਮਰੱਥ ਹੈ। ਇਸ ਨਿੱਜੀ ਤਜਰਬੇ ਲਈ ਬਿਜਲੀ ਦੀ ਤਾਰ ਨਾਲ ਛੋਣਾ ਲਾਜ਼ਮੀ ਹੈ। ਹਾਂਜੀ ਇਸ ਨਿੱਜੀ ਤਜਰਬੇ ਲਈ ਬਿਜਲੀ ਦੀ ਤਾਰ ਨਾਲ ਛੋਣਾ ਲਾਜ਼ਮੀ ਹੈ। ਇਸੇ ਤਰ੍ਹਾਂ ਧਰਮ ਦਾ ਦਿਮਾਗੀ ਗਿਆਨ ਸਾਡੀ ਧਾਰਮਿਕ ਵਾਕਫੀਅਤ, ਉਕਤੀਆਂ ਜੁਗਤੀਆਂ ਤਾਂ ਵਧਾ ਸਕਦਾ ਹੈ, ਪਰ ਇਹ ਗਿਆਨ ਉੱਚਾ ਸੁੱਚਾ ਆਤਮਿਕ ਜੀਵਨ, ਥਰ ਥਰਾਉਂਦਾ ਜੀਵਨ, ਲਰਜ ਲਾਉਂਦਾ ਜੀਵਨ, ਸਿਮਰਨ ਵਾਲਾ ਜੀਵਨ, ਪਿਆਰ ਵਾਲਾ ਜੀਵਨ, ਰਸ ਵਾਲਾ ਜੀਵਨ, ਰੰਗ ਵਾਲਾ ਜੀਵਨ, ਸ਼ਾਂਤੀ ਵਾਲਾ ਜੀਵਨ, ਰੁਣ ਚੁਣ ਵਾਲਾ ਜੀਵਨ, ਨਾਮ ਖੁਮਾਰੀ ਵਾਲਾ ਜੀਵਨ, ਬਿਸਮਾਦੀ ਜੀਵਨ, ਅਨਹਦ ਧੁਨੀ ਵਾਲਾ ਜੀਵਨ, ਇਲਾਹੀ ਅਹਿਲਾਦ ਵਾਲਾ ਜੀਵਨ, ਸਹਿ ਸਮਾਧ ਵਾਲੇ ਜੀਵਨ ਦਾ ਅਨੁਭਵੀ ਤਜਰਬਾ ਨਹੀਂ ਕਰਾ ਸਕਦਾ। ਇਹ ਅਨੁਭਵੀ ਆਤਮਿਕ ਤਜਰਬਾ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖ ਪੁਰਖਾਂ ਦੇ ਸਿਮਰਨ ਜੀਵਨ ਦੀਆਂ ਆਤਮਿਕ ਅਤੇ ਦਾਮਨਿਕ ਕਿਰਨਾਂ ਜਾਂ ਮਹਿਕ ਦੁਆਰਾ ਹੀ ਹੋ ਸਕਦਾ ਹੈ। ਹਾਂਜੀ, ਇਹ ਆਤਮਿਕ ਤਜਰਬਾ ਕਿਵੇਂ ਹੋ ਸਕਦਾ ਹੈ? ਇਹ ਅਨੁਭਵੀ ਆਤਮਿਕ ਤਜਰਬਾ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖਾਂ ਦੇ ਸਿਮਰਨ ਜੀਵਨ ਦੀਆਂ ਆਤਮਿਕ ਅਤੇ ਦਾਮਨਿਕ ਕਿਰਨਾਂ ਜਾਂ ਮਹਿਕ ਦੁਆਰਾ ਹੀ ਹੋ ਸਕਦਾ ਹੈ, ਜੋ ਕਿ ਉੱਤਮ ਜਗਿਆਸੂ ਦੇ ਅੰਤਰ ਆਤਮੇ ਅਣਜਾਣੇ ਅਸ਼ੋਭ ਅਤੇ ਅਪੋਲ ਹੀ ਲਾਗ ਨਾਲ, ਸ਼ੋਹ ਨਾਲ, ਚਿਨਗ ਨਾਲ ਟੁੰਬ ਕੇ, ਜਗਾ ਕੇ, ਪ੍ਰੇਮ ਬਾਣ ਮਾਰ ਕੇ, ਬੱਤੀ ਨਾਲ ਬੱਤੀ ਜਗਾ ਕੇ, ਨਦਰ ਕਰਮ ਕਰਕੇ, ਗੁਰਪ੍ਰਸਾਦ ਦੁਆਰਾ ਮਾਇਕੀ ਜੀਵਨ ਨੂੰ ਬਦਲ ਕੇ ਨਵਾਂ ਆਤਮਿਕ ਜੀਵਨ ਬਖਸ਼ ਦਿੰਦਾ ਹੈ। ਦੀਪਕ ਤੇ ਦੀਪਕ ਪ੍ਰਗਾਸਿਆ ਤੇਰੀ ਭਵਨ ਜੋਤ ਦਿਖਾਈ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਣ ਮਿਲਾਏ। ਇਸ ਤਰ੍ਹਾਂ ਆਤਮਿਕ ਮੰਡਲ ਅੰਦਰ ਧਰਮ ਦੇ ਪ੍ਰਚਾਰ ਜਾਂ ਵਿਕਾਸ ਲਈ ਅਕਾਲ ਪੁਰਖ ਨੇ ਆਪਣੀ ਮਿਹਰ ਬਖਸ਼ਿਸ਼ ਗੁਰਪ੍ਰਸਾਦ ਦੁਆਰਾ ਅਟਲ ਅਭੁੱਲ ਸਦੀਵੀ ਨਾ ਬਦਲਣ ਵਾਲੇ ਅੰਤਰ ਆਤਮੇ ਗੁੱਝੇ ਅਣਡਿੱਠੇ ਅਣਸੁਣੇ ਬੋਲੀਹੀਣ ਚੁੱਪ ਚਪੀਤੇ ਸਹਿ ਸਵਾਏ ਸਾਧਨ ਵਰਤੇ ਹਨ। ਨਾਉ ਨਾਨਕ ਬਖਸ਼ੀਸ਼ ਮਨ ਮਾਹੇ ਪ੍ਰੋਵਣਾ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਇਸ ਅੰਤਰ ਆਤਮੇ ਧਰਮ ਪ੍ਰਚਾਰ ਲਈ ਕਿਸੇ ਦਿਮਾਗੀ ਗੂੜੇ ਗਿਆਨ, ਧੜੇ ਧਿਆਨ, ਫਿਲੋਸਫੀ, ਵਾਦ ਵਿਵਾਦ, ਕਰਮ ਕਾਂਡ, ਹੱਠ ਧਰਮ ਦੀ ਲੋੜ ਨਹੀਂ। ਹਾਂਜੀ, ਇਸ ਅੰਤਰ ਆਤਮੇ ਧਰਮ ਪ੍ਰਚਾਰ ਲਈ ਕਿਸੇ ਦਿਮਾਗੀ ਗੂੜੇ ਗਿਆਨ, ਧੜੇ ਧਿਆਨ, ਫਿਲੋਸਫੀ, ਵਾਦ ਵਿਵਾਦ, ਕਰਮ ਕਾਂਡ, ਹੱਠ ਧਰਮ ਦੀ ਲੋੜ ਨਹੀਂ, ਕਿਉਂਕਿ ਇਹ ਇਲਾਹੀ ਦਾਤ ਮੋਲ ਨਾ ਮੁਲੀਐ, ਤੋਲ ਨਾ ਤੁਲੀਐ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ ਹੈ। ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੇ। ਕਿਸੇ ਮਹਾਂਪੁਰਖ ਨੇ ਸਿਮਰਨ ਜੀਵਨ ਦੀ ਬਾਬਤ ਇਉਂ ਦਰਸਾਇਆ ਹੈ, ਸਤਿਗੁਰਾਂ ਦੀ ਫਕੀਰੀ ਢਾਈ ਅੱਖਰੀ ਫਕੀਰੀ ਹੈ ਅਤੇ ਇਸ ਫਕੀਰੀ ਜੀਵਨ ਦੀਆਂ ਲੋੜਾਂ ਵੀ ਢਾਈ ਅੱਖਰੀਆਂ ਹਨ। ਸਿਮਰਨ ਅਤੇ ਧਿਆਨ ਦੇ ਦੋ ਅੱਖਰ ਅਤੇ ਅੱਧਾ ਅੱਖਰ ਅਲਿਪਤ ਰਹਿਣ ਦਾ ਪੜ੍ਹਨਾ ਹੈ ਅਤੇ ਲੋੜਾਂ ਤ੍ਰੈ, ਕੁੱਲੀ ਜੁੱਲੀ ਗੁੱਲੀ, ਇੱਕ ਘਰ, ਇੱਕ ਪਹਿਨਣ ਦਾ ਬਸਤਰ ਅਤੇ ਖਾਣ ਨੂੰ ਰੋਟੀ, ਅਤੇ ਇਹਨਾਂ ਤ੍ਰੈ ਸਮਾਨਾਂ ਦੇ ਨਾਨਾ ਰੰਗ ਫਕੀਰਾਂ ਸੰਤਾਂ ਦੀ ਆਪਣੀ ਮੌਜ ਅਤੇ ਸੁਰ ਦੀ ਖੁਸ਼ੀ ਅਨੁਸਾਰ। ਹਾਂਜੀ, ਸਤਿਗੁਰਾਂ ਨੇ ਸਿਮਰਨ ਦਾ ਪਹਿਲਾ ਕਦਮ ਹੀ ਖਮੀਰ ਦੇ ਅਸੂਲ ਪਰ ਰੱਖਿਆ ਹੈ। ਸਿਮਰਨ ਜੀਵਨ ਇਲਾਹੀ ਜੀਵਨ ਦਾ ਦੂਸਰਾ ਨਾਮ ਹੈ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ, ਮੈਂ ਮੰਤਰ ਰਟਨ ਕਰਦੇ ਕਈ ਲੋਕ ਨਿਰੇ ਘਾਹ ਦੇ ਢੇਰਾਂ ਵਾਂਗ ਸੜਦੇ ਤੱਕੇ, ਤਾਂ ਤੇ ਫੋਕਾ ਅਤੇ ਜੋਤੋਂ ਟੁੱਟਮਾ ਰਟਨ ਸਿਮਰਨ ਨਹੀਂ ਹੈ। ਇਹ ਸਿਮਰਨ ਨਹੀਂ ਕਰਦੇ, ਕੇਵਲ ਰੀਸ ਕਰਦੇ ਹਨ। ਸਿਮਰਨ ਤਾਂ ਸਤਿਗੁਰੂ ਨਾਨਕ ਜੀ ਦੀ ਬਾਣੀ ਰੂਪ ਹੈ। ਸਿਮਰਨ ਜੋ ਕਰਦਾ ਹੈ ਉਹ ਸਤਿਗੁਰਾਂ ਦੇ ਰੂਪ ਵਿੱਚ ਜੀਵਦਾ ਹੈ। ਅਤੇ ਹਾਂਜੀ, ਇਹ ਜੀਵਨ ਖਮੀਰ ਦੇ ਅਸੂਲਾਂ 'ਤੇ ਹੁੰਦਾ ਹੈ ਅਤੇ ਪਲਦਾ ਹੈ। ਗੁਰਮੁਖ ਸੰਤਾਂ ਦੇ ਸਿਮਰਨ ਵਾਲੇ ਜੀਵਨ ਦਾ ਟੋਟਾ ਜੇ ਲੱਭੇ, ਉਸਦਾ ਖਮੀਰ ਸਾਨੂੰ ਲੱਗੇ, ਤਾਂ ਸਾਡੇ ਅੰਦਰ ਦਮ ਬਦਮ ਨਾਮ ਜਾਰੀ ਹੋ ਜਾਂਦਾ ਹੈ, ਤਦ ਸਾਡਾ ਜੀਵਨ ਸਿਮਰਨ ਵਾਲਾ ਜੀਵਨ ਬਣ ਸਕਦਾ ਹੈ। ਸੁਣ ਸਿੱਖਿਆ ਸਾਧਨਾ ਆਇਓ ਜਿੱਚਰ ਗੁਰਮੁਖ ਸ਼ਬਦ ਨਾ ਲੱਗ। ਗੁਰਮੁਖ ਮਾਰਗ ਧਨ ਹੈ, ਸਾਹ ਸੰਗਤ ਮਿਲ ਸੰਗ ਚਲਾਇਆ। ਸਾਹ ਸੰਗਤ ਗੁਰ ਸ਼ਬਦ ਪਿਆਰਾ, ਅੱਠੇ ਪੈਰੀ ਨਾਮ ਦਾ ਜਾਰੀ ਰਹਿਣਾ ਉਹ ਲਗਾਤਾਰਤਾ ਹੈ ਜਿਸ ਦੀ ਚਾਹ ਐਮਰਸਨ ਨੇ ਪ੍ਰਗਟ ਕੀਤੀ ਸੀ। ਐਮਰਸਨ ਲਗਾਤਾਰਤਾ ਨੂੰ ਲੱਭਦਾ, ਪਤਾ ਨਹੀਂ ਕਿ ਲਗਾਤਾਰਤਾ ਸਿਮਰਨ ਤੋਂ ਬਿਨਾਂ ਹੋ ਨਹੀਂ ਸਕਦੀ। ਸਤਿਗੁਰਾਂ ਦੇ ਮਾਰਗ ਵਿੱਚ ਇਲਾਹੀ ਜੀਵਨ ਦੀ ਲਗਾਤਾਰ ਬੱਤੀ ਬਿਨਾਂ ਸਿਮਰਨ ਨਹੀਂ, ਲਗਾਤਾਰ ਬੱਤੀ ਬਿਨਾਂ ਸਿਮਰਨ ਨਹੀਂ ਬਲ ਸਕਦੀ। ਸਿਮਰਨ ਦਾ ਜੀਵਨ ਉਤਰਿਆਂ ਨਾਲ ਦਮ ਬਦਮ ਪਰੋਏ ਸੰਤਾਂ ਕੋਲੋਂ ਮਿਲ ਸਕਦਾ ਹੈ। ਹਾਂਜੀ, ਸਿਮਰਨ ਦਾ ਜੀਵਨ ਉਤਲਿਆਂ ਨਾਲ ਦਮ ਬਦਮ ਪਰੋਏ ਸੰਤਾਂ ਕੋਲੋਂ ਮਿਲ ਸਕਦਾ ਹੈ ਤਾਂ ਹਾਂਜੀ, ਇਸ ਜੀਵਨ ਦਾ ਲਗਾਤਾਰ ਰਹਿਣਾ ਇਹ ਸਤਿਗੁਰਾਂ ਦੇ ਅਟਲ ਅਤੇ ਰੱਬੀ ਬਿਰਦ ਦੇ ਨੇਮ ਦੀ ਪਾਲਣਾ ਹੈ। ਸਿਮਰਨ ਦੇ ਜੀਵਨ ਉੱਤੇ ਫਰਿਸ਼ਤਿਆਂ ਅਤੇ ਦੇਵੀ ਦੇਵਤਿਆਂ ਦਾ ਪਹਿਰਾ ਹੋਂਦਾ ਹੈ। ਸਤਿਗੁਰੂ ਦੇ ਘਰ ਦੀ ਮਹਿਮਾ ਸਿਮਰਨ ਨਾਲ ਆਰੰਭ ਹੋ ਗਈ। ਰੂਹ ਧੰਨ ਗੁਰੂ ਦਾ ਗੀਤ ਗਾਉਂਦੀ, ਮਿੱਟੀ ਹੱਡੀ ਮਾਸ ਦੀਆਂ ਦੀਵਾਰਾਂ, ਮਿੱਟੀ ਹੱਡੀ ਮਾਸ ਦੀਆਂ ਦੀਵਾਰਾਂ ਦੀ ਥਾਂ ਬਾਹਰ ਨਿਕਲ ਖਲੋਂਦੀ। ਹਾਂਜੀ, ਸਿੱਖ ਫਕੀਰ ਬਿਹੰਗਵੀ ਮਾਰਮ 'ਤੇ ਚੱਲਣ ਵਾਲੇ ਲੋਕ ਹਨ। ਜਦ ਖੰਭ ਨਿਕਲ ਪੈਂਦੇ ਹਨ ਤਦ ਇਹ ਉਹਨਾਂ ਆਕਾਸ਼ਾਂ ਵਿੱਚ ਉੱਡਦੇ ਹਨ ਜਿਨ੍ਹਾਂ ਦੇ ਚਾਨਣ ਨਾਲ ਕਵੀ ਹੋਰਾਂ ਦੇ ਪਰ ਸੜਨ ਲੱਗਦੇ ਹਨ। ਹਾਂਜੀ, ਸਿਮਰਨ ਦਾ ਜੀਵਨ ਖਮੀਰ ਦਾ ਜੀਵਨ ਹੈ। ਇਹ ਖਮੀਰ ਗੁਰਸਿੱਖਾਂ ਪਾਸੋਂ ਮਿਲਦਾ ਹੈ। ਤਦੋਂ ਆਏ ਮਿਲ ਗੁਰਸਿੱਖ ਆਏ ਮਿਲ ਦੀ ਪ੍ਰਾਰਥਨਾ ਸਤਿਗੁਰ ਨੇ ਸਿਖਾਈ ਹੈ। ਬਿਨਾਂ ਗੁਰਸਿੱਖਾਂ ਗੁਰਮੁਖਾਂ ਦੇ ਖਮੀਰ ਦਿੱਤੇ, ਹਾਂਜੀ, ਬਿਨਾਂ ਗੁਰਸਿੱਖਾਂ ਗੁਰਮੁਖਾਂ ਦੇ ਖਮੀਰ ਦਿੱਤੇ ਸਿੱਖੀ ਨਹੀਂ ਮਿਲ ਸਕਦੀ। ਅੰਮ੍ਰਿਤ ਛਕਾਉਣਾ ਇਸ ਗੁੱਝੇ ਖਮੀਰ ਦੀ ਰਾਸ ਦੇਣੀ ਹੈ। ਅਤੇ ਹਾਂਜੀ, ਸਿੱਖਾਂ ਦੀ ਪਹਿਲੀ ਲੋੜ ਸਿਮਰਨ ਦੇ ਖਮੀਰ ਦਾ ਜੀਵਨ ਹੈ। ਕਲੀ ਕਲੀ ਕਾਲ ਪ੍ਰਗਾਸ਼ ਕਰ ਗੁਰ ਚੇਲਾ ਚੇਲਾ ਗੁਰਸੰਧਾ, ਗੁਰਮੁਖ ਗਾਡੀ ਰਾਹ ਚਲੰਦਾ। ਧਿਆਨ ਸਿੱਖ ਫਕੀਰਾਂ ਦਾ ਸੌਖਾ ਹੈ। ਬੈ ਖਰੀਦ ਕਿਆ ਕਰੇ ਚਿਤਰਾਈ, ਇਹ ਜੀਉ ਪਿੰਡ ਸਭ ਥਾਰੇ। ਹਾਂਜੀ, ਸਿੱਖਾਂ ਦਾ ਧਿਆਨ ਪ੍ਰੀਤ ਨਿਰੰਕਾਰੀ ਵਿੱਚ ਨਸ਼ਟ ਹੋਣ ਦਾ ਨਾਮ ਹੈ। ਹੱਡ ਮਾਸ ਚਮੜੀ ਲਹੂ ਮਿੱਝ, ਮਨ ਬੁੱਧ ਅਹੰਕਾਰ ਅਤੇ ਕਾਮ ਕ੍ਰੋਧ ਲੋਭ ਮੋਹ, ਇਹਨਾਂ ਸਭਨਾਂ ਨੂੰ ਮੋੜ ਮੋੜ ਸਤਿਗੁਰਾਂ ਦੀ ਪ੍ਰੀਤ ਦੇ ਰੰਗਾਂ ਵਿੱਚ ਰੰਗਣ ਚਾੜਨੀ, ਇਹ ਸਿੱਖਾਂ ਦਾ ਧਿਆਨ ਹੈ। ਜਿਉਂਦੇ ਮੋਏ ਹੋਏ ਦਾ ਨਾਮ ਸਿੱਖ ਹੈ। ਸਤਿਗੁਰ ਦਾ ਬੈ ਖਰੀਦ ਬਣ ਦਾ ਨਾਮ ਸਿੱਖ ਹੈ। ਭਾਈ ਮੰਝ ਜੀ ਦੀ ਸਾਖੀ ਯਾਦ ਕਰੋ, ਸਿੱਖੀ ਧਿਆਨ ਸਤਿਗੁਰਾਂ ਦਾ ਹੋ ਰਹਿਣ ਦਾ ਨਾਮ ਹੈ। ਅਤੇ ਅਖੰਡਾਖਾਰ ਪ੍ਰੀਤਮ, ਸਤਿਗੁਰੂ ਤੋਂ ਨਾ ਵਿਛੜਨਾ ਹੀ ਧਿਆਨ ਹੈ। ਅਤੇ ਤੀਸਰਾ ਇਹ ਕਿ ਜਿਹੜਾ ਸਤਿਗੁਰੂ ਦਾ ਸਿੱਖ ਹੋਇਆ ਉਸਦੀ ਕਿਸ਼ਤੀ ਦੇ ਰੱਸੇ ਸੰਸਾਰ ਨਾਲੋਂ ਮਾਲਕਾਂ ਨੇ ਇੱਕਦਮ ਖੋਲ੍ਹ ਦਿੱਤੇ। ਜਾਣੋ, ਨਾ ਕਿਸੇ ਕਾ ਮੀਤ ਨਾ ਕਿਸੇ ਕਾ ਭਾਈ, ਜਿਹਾ ਕੋਰਾ ਬਣਨਾ ਜ਼ਰੂਰੀ ਹੈ, ਪਰ ਅੰਦਰੋਂ ਦੁਨੀਆ ਵਾਲੇ ਕਿਸੇ ਨਾਲ ਪ੍ਰੀਤ ਨਹੀਂ ਲਾਉਣੀ। ਪਰ ਅੰਦਰੋਂ ਦੁਨੀਆ ਵਾਲੇ ਕਿਸੇ ਨਾਲ ਪ੍ਰੀਤ ਨਹੀਂ ਲਾਉਣੀ, ਅਤੇ ਨਾ ਹੀ ਰਿਸ਼ਤੇਦਾਰੀ ਦੀਆਂ ਰੱਸੀਆਂ ਕੱਸਣੀਆਂ ਹਨ। ਹਾਂਜੀ, ਸਿੱਖੀ ਫਕੀਰੀ ਬੜੀ ਨਾਜ਼ੁਕ ਅਵਸਤੂ ਹੈ, ਜਿਹੜੀ ਵਸਤੂਆਂ ਦੇ ਸ਼ੋਹ ਜਾਣ ਨਾਲ ਵੀ ਮੈਲੀ ਹੋ ਜਾਂਦੀ ਹੈ। ਸਿੱਖ ਫਕੀਰਾਂ ਨੂੰ ਦੁਨੀਆ ਵਾਂਗ ਹੌਧਾਰੀ ਲੋਕਾਂ ਵਾਂਗ ਨੇਕੀ ਕਰਨ ਦਾ ਬੁਖਾਰ ਕਦੀ ਨਹੀਂ ਚੜ੍ਹਦਾ। ਉਹਨਾਂ ਦੀਆਂ ਅੱਖਾਂ ਸਭ ਦੇ ਪਿੱਛੇ ਰੱਬ ਖੜੋਤਾ ਤੱਕਦੀਆਂ ਹਨ। ਉਹਨਾਂ ਦੀਆਂ ਅੱਖਾਂ ਸਭ ਦੇ ਪਿੱਛੇ ਰੱਬ ਖੜੋਤਾ ਤੱਕਦੀਆਂ ਹਨ, ਇਸ ਵਾਸਤੇ ਅਲਿਪਤ ਹੋ ਰਹਿੰਦੇ ਹਨ। ਇਹ ਇੱਕ ਤੰਗ ਜਿਹਾ ਰਾਹ ਹੈ, ਪਰ ਜੋਤ ਨਿਰੰਕਾਰੀ ਦੇ ਅਬਚਲ ਨਗਰ ਨੂੰ ਇਹੋ ਰਾਹ ਜਾਂਦਾ ਹੈ। ਅਸਲ ਵਿੱਚ ਇਹ ਅਲਿਪਤ ਵਰਤੀ ਹੀ ਸੰਸਾਰ ਦਾ ਭਲਾ ਕਰਨੇ ਹਾਰ ਹਨ। ਹਾਂਜੀ, ਇਹ ਦੁਨੀਆ ਦਾ ਭਲਾ ਕਰਨ ਵਾਲੇ ਅਬਚਲ ਨਗਰ ਪਹੁੰਚੇ ਅਤੇ ਉੱਥੋਂ ਦੇ ਵਾਸੀ ਹੋਏ, ਪਰ ਹਾਂ, ਉਹਨਾਂ ਦੇ ਨਾਮਾਂ ਅਤੇ ਨਿਸ਼ਾਨਾਂ ਦੀ ਜਗ ਦੇ ਇਤਿਹਾਸ ਬਣਾਉਣ ਵਾਲਿਆਂ ਨੂੰ ਖਬਰ ਨਹੀਂ। ਜਗਤ ਵਿੱਚ ਤਾਂ ਜਣਾ ਖਣਾ ਮਦਈ ਤੁੰਮੇ ਵਜ਼ੀਰ ਬਣੀ ਬੈਠੇ ਹਨ, ਪਰ ਸੰਸਾਰ ਦਾ ਅਸਲੀ ਭਲਾ ਕਰਨ ਵਾਲੇ ਗੁਫਾ ਵਿੱਚੋਂ ਉੱਠ ਕੇ ਸੂਲੀਆਂ ਪਰ ਚੜ੍ਹ ਗਏ ਅਤੇ ਉਹਨਾਂ ਦੇ ਸੀਸ ਜਿਨ੍ਹਾਂ ਦਾ ਭਲਾ ਕਰਨ ਆਏ ਉਹਨਾਂ ਦੀਆਂ ਤਲਵਾਰਾਂ ਨੇ ਉਡਾਏ। ਹੁਣ ਇਹ ਅੰਨੇ ਕੁੱਤੇ ਹਰਨਾ ਮਗਰ ਪਰਵਕਾਰ ਨੂੰ ਉੱਠ ਭੱਜੇ ਹਨ, ਜੋ ਥੁੱਕਾਂ ਨਾਲ ਬੜੇ ਪੱਕ ਜਾਣਗੇ। ਲੋਕੀ ਸੁਸਾਇਟੀ ਭਾਈਚਾਰਾ ਬਣਾਉਣ ਦੇ ਯਤਨਾਂ ਵਿੱਚ ਹਨ, ਪਰ ਸੱਚ ਇਹ ਹੈ ਕਿ ਜਿੱਥੇ ਇੱਕ ਆਦਮੀ ਦੇ ਬਣਾਉਣ ਵਾਸਤੇ ਮਿੰਟ ਮਿੰਟ ਤੁਰ ਦਰਗਾਹੋਂ ਸੁਨੇਹੇ ਆਉਂਦੇ ਹਨ, ਘੰਟੀ ਘੜਿਆਲ ਵੱਜਦੇ ਹਨ, ਕਈ ਫਰਿਸ਼ਤੇ ਦੇਵਤੇ ਛਾਇਆ ਰੱਖਦੇ ਹਨ, ਅਤੇ ਫਿਰ ਅਨੇਕ ਜਨਮਾਂ ਪਿੱਛੋਂ ਇੱਕ ਰੂਹ ਤਿਆਰ ਹੁੰਦੀ ਹੈ। ਇਸੇ ਕਾਰਨ ਸੱਚ ਦੇ ਔਲਾਖੀ ਸਿਮਰਨ ਵਾਲੇ ਦੁਨੀਆ ਥੀ ਸਦਾ ਅਲਿਪਤ ਰਹਿੰਦੇ ਹਨ। ਯਥਾ ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉਂ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ। ਰਹਾਓ ਮੁੱਖ ਕੀ ਬਾਤ ਸਗਲ ਸਿਉਂ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ, ਦੀਸ ਆਵਤ ਹੈ ਬਹੁਤ ਪਿਆਲਾ, ਸਗਲ ਚਰਨ ਕੀ ਇਹ ਮਨ ਰਾਲਾ। ਨਾਨਕ ਜਨ ਗੁਰ ਪੂਰਾ ਪਾਇਆ, ਅੰਤਰ ਬਾਹਰ ਏਕ ਦਿਖਾਇਆ। ਜਿਸ ਗੁਰਸਿੱਖ ਨੇ ਉੱਪਰਲੇ ਢਾਈ ਹਰ ਪੜ੍ਹ ਲਏ ਹਨ, ਉਸਦੀ ਸੁਰਤ ਇੱਕ ਖਾਸ ਅੰਦਾਜ਼ ਵਿੱਚ ਰਹਿੰਦੀ ਹੈ, ਆਪਣੇ ਕੇਂਦਰ ਤੋਂ ਹੇਠ ਕਦੀ ਨਹੀਂ ਆਉਂਦੀ, ਜੇ ਕਦੇ ਆਵੇ ਤਾਂ ਅੰਗ ਮੁੜ ਮੁੜ ਜਾਂਦੇ ਹਨ, ਬਿਮਾਰੀ ਜਿਹੀ ਚਿੰਬੜ ਜਾਂਦੀ ਹੈ। ਜੈ ਤਨ ਵਾਣੀ ਬਿਸਰ ਜਾਏ, ਜਿਉਂ ਪੱਕਾ ਰੋਗੀ ਬਿਲਾਏ। ਅਤੇ ਸਤਿਗੁਰ ਦੀ ਮਿਹਰ ਨਾਲ, ਹਾਂਜੀ, ਅਤੇ ਸਤਿਗੁਰ ਦੀ ਮਿਹਰ ਨਾਲ, ਸਤਸੰਗ ਨਾਲ, ਉਹਨਾਂ ਦੇ ਪਿਆਰ ਨਾਲ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਾਲ ਝੱਟ ਫਿਰ ਆਪਣੀ ਉਚਾਈ 'ਤੇ ਆ ਪਹੁੰਚਦੀ ਹੈ। ਜਿਵੇਂ ਕਵੀਆਂ ਦੀ ਸੁਰਤ ਕਿਸੇ ਵੇਲੇ ਚੜ੍ਹਦੀ ਹੈ, ਇਵੇਂ ਸੰਤਾਂ ਦੀ ਕਿਸੇ ਬਿਰਲੇ ਵੇਲੇ ਆਪਣੇ ਮੁਕਰਰ ਅੰਦਾਜ਼ੇ ਦੀ ਥਾਂ ਜਿਹੜਾ ਬੜਾ ਹੀ ਉੱਚਾ ਹੈ ਹੇਠਾਂ ਆਉਂਦੀ ਹੈ, ਪਰ ਉਸ ਵੇਲੇ ਉਹਨਾਂ ਦੇ ਭਾਅ ਦੀ ਕਿਆਮਤ ਆ ਜਾਂਦੀ ਹੈ। ਨਾਮ ਰਸੀਆਂ ਦੇ ਘੜੀ ਘੜੀ ਦੇ ਕੜਿਆਲ ਹਨ, ਝਿੜਕਾਂ ਦਿੰਦੇ ਫੁੱਲ ਵਰਸਾਉਣ ਲੱਗ ਜਾਂਦੇ ਹਨ। ਫਕੀਰ ਦੀ ਤਾਬਿਆ ਬਾਦਸ਼ਾਹ ਅਤੇ ਸ਼ੇਰ ਦੀ ਤਾਬਿਆ ਵਰਗੀ ਹੈ, ਬੇਨਿਆਜ਼ ਹੁੰਦੀ ਹੈ, ਉਹ ਸਦਾ ਨਾਮ ਦੇ ਨਸ਼ੇ ਵਿੱਚ ਹੁੰਦਾ ਹੈ। ਇਸ ਨਸ਼ੇ ਦੀ ਟੋਟ ਨਹੀਂ, ਫਕੀਰ ਨਾਲ ਸ਼ੋਅ ਵੀ ਜਾਵੇ, ਹਾਂਜੀ, ਫਕੀਰ ਨਾਲ ਸ਼ੋਅ ਵੀ ਜਾਵੇ ਉਸਦਾ ਵੀ ਭਲਾ ਹੋ ਜਾਂਦਾ ਹੈ। ਜਿਉਂ ਚੰਦਨ ਨੂੰ ਛੋਹੇ ਤਾਂ ਖੁਸ਼ਬੂ ਦਿੰਦਾ ਹੈ। ਅਸਲੀ ਸਿੱਖੀ ਜ਼ਿੰਦਗੀ ਅਬਚਲੀ ਜੋਤ ਹੈ, ਦੁਨੀਆ ਇਸ ਨੂੰ ਤਰਸ ਰਹੀ ਹੈ। ਸਤਿਗੁਰ ਮਿਹਰ ਕਰਨ ਅਸੀਂ ਦੁਨੀਆ ਦੇ ਧੰਦਿਆਂ ਵਿੱਚ ਨਾ ਫਸੀਏ। ਸਤਿਗੁਰ ਮਿਹਰ ਕਰਨ ਅਸੀਂ ਦੁਨੀਆ ਦੇ ਧੰਦਿਆਂ ਵਿੱਚ ਨਾ ਫਸੀਏ। ਹਾਂਜੀ, ਦੁਨੀਆ ਸਾਡੇ ਚਰਨ ਧੋਵੇ ਅਤੇ ਅਸੀਂ ਅਬਚਲੀ ਜੋਤ ਦੀਆਂ ਮਿਸਾਲਾਂ ਹੋ, ਸਾਰੇ ਸੰਸਾਰ ਉੱਪਰ ਚਾਨਣ ਕਰੀਏ। ਸਿੱਖੀ ਧਾਰ ਕਰਨੀ, ਸਿੱਖੀ ਧਾਰਨ ਕਰਨੀ ਔਖੀ ਜ਼ਰੂਰ ਹੈ, ਪਰ ਹੈ ਉਹ ਚੀਜ਼ ਜਿਸ ਵਾਸਤੇ ਸਭ ਲੋਕ ਤੜਫ ਰਹੇ ਹਨ ਅਤੇ ਲੱਭਦੀ ਨਹੀਂ। ਸਾਨੂੰ ਦਰਗਾਹ ਦਾ ਪਤਾ ਹੈ। ਅਸੀਂ ਮੂਰਖ ਬਾਲਕਾਂ ਵਾਂਗ ਧਰਮਸ਼ਾਲਾ ਛੋੜ ਹਰਿਮੰਦਰ ਵੱਲ ਪਿੱਠ ਕਰਕੇ ਦੁਨੀਆ ਦੇ ਢਲਦੇ ਪਰਛਾਵਿਆਂ ਵੱਲ ਦੌੜਨਾ ਇੱਕ ਬੜੀ ਦਨਾਈ ਸਮਝੀ ਬੈਠੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗਤ ਜੀਓ, ਮਹਾਂਪੁਰਖਾਂ ਨੇ ਧਰਮ ਪ੍ਰਚਾਰ ਦੇ ਉੱਤੇ 9 ਲੇਖਾਂ ਦੀ ਲੜੀ ਲਿਖੀ ਹੈ। ਇਸੇ ਤਰ੍ਹਾਂ ਸਿਮਰਨ ਦੇ ਉੱਤੇ 16 ਲੇਖ, ਸੰਗਤ ਦੇ ਉੱਤੇ 14 ਲੇਖ, ਧਰਮ ਪ੍ਰਚਾਰ, ਧਰਮ ਮਾਜਬ, ਸ਼ਬਦ ਵੱਖ ਵੱਖ ਟੌਪਿਕਾਂ ਨੂੰ ਲੈ ਕੇ 132 ਲਿਖਤਾਂ ਹਨ ਮਹਾਂਪੁਰਖਾਂ ਦੀਆਂ, ਜੋ ਬਹੁਤ ਹੀ ਅਨਮੋਲ ਵਡਮੁੱਲੀਆਂ ਲਿਖਤਾਂ ਹਨ, ਜੋ ਆਪ ਮਹਾਂਪੁਰਖਾਂ ਨੂੰ ਆਤਮਿਕ ਝਲਕਾਰੇ, ਜੋ ਉਹਨਾਂ ਨੇ ਸ਼ਬਦ ਦੀ ਕਮਾਈ ਕਰਦੇ ਹੋਏ ਜੋ ਆਤਮਿਕ ਝਲਕਾਰੇ ਵੱਜੇ, ਉਹ ਇਹਨਾਂ 'ਚ ਅੰਕਿਤ ਕੀਤੇ। ਇਹ ਲਿਖਤਾਂ ਸਾਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੀਆਂ ਹਨ, ਸਾਡਾ ਜੀਵਨ ਉੱਚਾ ਚੱਕਦੀਆਂ ਹਨ ਅਤੇ ਸਾਡੀਆਂ ਆਤਮਿਕ ਗੁੰਝਲਾਂ ਦੂਰ ਕਰਦੀਆਂ ਹਨ। ਜਿਹੜੇ ਗੁਰੂ ਪਿਆਰਿਆਂ ਕੋਲ ਇਹ ਹਲੇ ਲਿਖਤਾਂ ਨਹੀਂ ਹਨ, ਉਹ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ। ਪੂਰਾ ਜੋ ਸੈੱਟ ਹੈ 13 ਕਿਤਾਬਾਂ ਦਾ 130 ਰੁਪਏ ਵਿੱਚ ਉਪਲਬਧ ਹੈ। ਆਪ ਪੜ੍ਹੋ, ਬੱਚਿਆਂ ਨੂੰ ਪੜ੍ਹਾਓ। ਹੋ ਜੋ ਗੁਰਸਿੱਖ ਵੀਰ ਆਪਣੇ ਅੱਜ ਦੇ ਘਰ ਆਉਂਦੇ ਹਨ, ਉਹਨਾਂ ਨੂੰ ਇਹ ਗਿਫਟ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ। ਸੋ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ। ਜਿੰਨਾ ਕੋਈ ਨਹੀਂ ਹਨ, ਜੋ ਲਿਖਤਾਂ ਨਹੀਂ ਪੜ੍ਹ ਸਕਦੇ, ਉਹ ਸੀਡੀ ਦੇ ਰੂਪ ਵਿੱਚ ਵੀ, ਮਹਾਂਪੁਰਖਾਂ ਦੇ ਜਵਾਨੀ ਵੀ ਜੋ ਅਨਮੋਲ ਬਚਨ ਹਨ ਉਹਨਾਂ ਦੇ, ਉਹਨਾਂ ਦੀਆਂ ਵੀ ਸੀਡੀ ਆਪ ਜੀ ਨੂੰ ਉਪਲਬਧ ਹਨ, ਉਹ ਲਿਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।